ਸਤਿਗੁਰ ਦੇ ਵਾਸਤੇ ਕਿਸੇ ਮਨੁੱਖ ਦੇ ਵਾਸਤੇ ਨਹੀਂ। ਚੰਗਾ ਪੁੱਛ ਲਿਆ ਮਾਈ ਅੰਮ੍ਰਿਤ ਛਕਿਆ, ਕਹਿੰਦੀ ਜੀ ਅੰਮ੍ਰਿਤ ਤਾਂ ਛਕਿਆ ਸਿੰਘ ਪੁੱਛਿਆ ਕਿਰਪਾਨ, ਕਹਿੰਦੀ ਜੀ ਕਿਰਪਾਨ ਤਾਂ ਅੱਜ ਹੀ ਲਾ ਕੇ ਆਈ, ਅੱਗੇ ਤੈਨੂੰ ਸਗਾਸਰੇ ਰੱਖੀ ਦੇ ਸੀ। ਸਿੰਘ ਹੱਥ ਪੈ ਕਹਿਣ ਲੱਗਿਆ ਜੱਥਾ ਆਇਆ ਕਰਕੇ ਲਾ ਕੇ ਆਈ ਹੋਵੇਗੀ। ਸੋ ਮੁੜ ਕੇ ਪੁੱਛਿਆ ਕੋਈ ਹੋਰ ਲਿਆਈ ਤਾਂ ਨਹੀਂ, ਕਹਿੰਦੀ ਜੀ ਹੋਰ ਤਾਂ ਕੋਈ ਲਿਆਈ ਨਹੀਂ, ਮਾਸ ਖਾ ਲੈਂਦੀ ਹਾਂ। ਸਿੰਘਾਂ ਕਿਹਾ ਕਿ ਮਾਈ ਮਾਸ ਖਾਣਾ ਤਾਂ ਇਹ ਠੀਕ ਨਹੀਂ, ਪਾਪ ਆ ਜੀਵ ਨੂੰ ਮਾਰਨਾ। ਕਹਿਣ ਲੱਗੀ ਜੀ ਅੱਗੇ ਮੈਂ ਝਟਕਾ ਕੇ ਆਪਣਾ ਬੱਕਰਿਆਂ ਮਾਸ ਖਾਂਦੀ ਹਾਂ। ਸਿੰਘ ਹੱਥ ਪਏ ਕਹਿਣ ਲੱਗੇ ਮਾਈ ਝਟਕਾ ਕੇ ਖਾਂਦੀ ਹਾਂ ਕਿ ਹੋਰ ਕਿਤੋਂ ਲਿਆ ਕੇ, ਕਹਿੰਦੀ ਕਿਸਾਬ ਖਾਨੇ ਚੋਂ। ਸਿੰਘ ਕਹਿਣ ਲੱਗੇ ਮਾਈ ਤੈਨੂੰ ਕੀ ਪਤਾ ਵੀ ਕਾਹਦਾ ਮਾਸ ਆ ਉਹ। ਕਹਿਣ ਲੱਗੀ ਜੀ ਭਾਵੇਂ ਕੁੱਤੇ ਦਾ ਹੋਵੇ ਸਵਾਦ ਤਾਂ ਮਿਰਚ ਮਸਾਲੇ ਨਹੀਂ ਬਣਾਉਣਾ ਨਾ। ਐਸੀ ਹਾਲਤ ਹੈ ਖਾਲਸਾ ਜੀ, ਰਸਮ ਸਵਾਦ ਵਾਸਤੇ ਇਹ ਭੈੜੀਆਂ ਚੀਜ਼ਾਂ ਵੀ ਖਾਣ ਤੋਂ ਜੀਵ ਸੰਕੋਚ ਨਹੀਂ ਕਰਦਾ ਗਾ। ਸ਼ਬਦ ਜੋ ਹੈ ਸੋ ਘੰਡੇ ਹੇੜੇ ਦੇ ਸ਼ਬਦ ਨੂੰ ਸੁਣ ਕੇ ਹਰਨ ਦੀ ਮੌਤ ਹੋਈ ਹੈ, ਤੇ ਹੁਣ ਥਾਵਾਂ ਥਾਵਾਂ ਤੇ ਘੰਡੇ ਹੇੜੇ ਦੇ ਸ਼ਬਦ ਲੱਗੇ ਜੀਵ ਰੂਪੀ ਹਰਨ ਨੂੰ ਪਕੜਨ ਵਾਸਤੇ। ਕਿਧਰੇ ਟੈਲੀਵਿਜ਼ਨ ਤੇ ਕਿਧਰੇ ਰੇਡੂਏ ਗੰਦੇ ਲੱਗ ਗਏ, ਗੰਦੇ ਵਕਾਰਾਂ ਵਾਲੇ ਗਾਣੇ ਸੁਣਨੇ, ਗੰਦੀਆਂ ਬੋਲੀਆਂ ਉਹਨੇ ਸੁਣਨੀਆਂ, ਗਿੱਧਾ ਵੇਖਣਾ, ਤੇ ਜੇ ਕਿਤੇ ਕਥਾ ਕੀਰਤਨ ਦਾ 5-7 ਮਿੰਟ ਆ ਜਾਵੇ ਤੇ ਕਹਿੰਦੇ ਤਾਂ ਭਾਈ ਐਵੇਂ ਬੋਲੀ ਜਾਂਦੇ। ਇਹਨਾਂ ਦਾ ਕੀ ਹੈ, ਇਹ ਇੱਕ ਇੱਕ ਰਸ ਨੇ ਖਾਲਸਾ ਜੀ, ਇੱਕ ਇੱਕ ਜੀਵ ਨੂੰ ਮਾਰਿਆ। ਤੇ ਸੁਣਨ ਦਾ ਰਸ ਮਨੁੱਖ ਨੂੰ, ਚਮੜੀ ਦੇ ਸਪਰਸ਼ ਦਾ ਰਸ ਮਨੁੱਖ ਨੂੰ, ਅੱਖਾਂ ਦੇ ਨਾਲ ਵੇਖਣ ਦਾ ਤਾਂ ਅਤਿਅੰਤ ਹੀ ਹੋ ਗਿਆ ਨਾ, ਪਤੰਗੇ ਨਾਲੋਂ ਵੀ ਗੰਦਾ ਹੋ ਗਿਆ ਮਨੁੱਖ। ਪਤੰਗਾ ਅਸਲ ਬੀਜੇ ਦੀ ਲਾਟ ਤੇ ਜਾ ਕੇ ਬੈਠਦਾ ਹੈ, ਪਰ ਮਨੁੱਖ ਜਾਂਦਾ ਸਿਨਮੇ ਵਿੱਚ, ਉਹ ਸਿਨਮੇ ਵਿੱਚ ਜਾ ਕੇ ਕਾਲ ਜੀ ਦੀ ਫੋਟੋ ਦੇਖਦਾ ਤੇ ਦਿਨ ਚੜ੍ਹਦੇ ਨੂੰ ਮੋਤੀਆਂ ਸੁਰਖੀਆਂ ਲੱਗੀਆਂ ਹੁੰਦੀਆਂ, ਪ੍ਰੇਮੀ ਤੇ ਪ੍ਰੇਮਕਾਰ ਜੋੜਾ ਗੱਡੀ ਹੇਠਾਂ ਆ ਗਿਆ, ਪਾਣੀ ਚ ਡੁੱਬ ਕੇ ਮਰ ਗਏ, ਗਲਵੱਕਰੀਆਂ ਪਾ ਕੇ ਕੱਪੜੇ ਨਾਲ ਬੰਨ ਕੇ ਆਪਣੇ ਆਪ ਨੂੰ ਨਹਿਰ ਚ ਡੁੱਬ ਕੇ ਛੱਪੜ ਚ ਡੁੱਬ ਕੇ ਮਰ ਗਏ। ਮਾਰੇ ਕੀ ਨੇ, ਅੱਖਾਂ ਦੇ ਰਸ ਨੇ। ਉੱਥੇ ਜਾ ਕੇ ਗੰਦੀਆਂ ਫੋਟੋ ਦੇਖੀਆਂ, ਕਾਮ ਵਾਸ਼ਨਾ ਨੂੰ ਪੂਰਿਆ ਕਰਨ ਵਾਸਤੇ ਚੇਸ਼ਟਾ ਵਾਸਤੇ ਯਤਨ ਕੀਤੇ, ਉਹਦੀ ਪ੍ਰਾਪਤੀ ਨਾ ਹੋਈ। ਅਖੀਰ ਉਹਦਾ ਸਤਾਇਆ ਹੋਇਆ ਦੁਖੀ ਹੋ ਕੇ ਮੌਤ ਦੇ ਘਾਟ ਉੱਤਰ ਜਾਂਦਾ। ਇਹ ਅੱਖਾਂ ਦੇ ਵਿਸ਼ੇ ਨੇ, ਪਰ ਮਨੁੱਖ ਕਿੰਨਾ ਭੈੜਾ, ਕਿੰਨਾ ਗੰਦਾ ਪਤੰਗੇ ਨਾਲ ਉਹ ਸਹੀ ਜੀਵੇ ਦੀ ਲਾਟ ਤੇ ਬੈਠਦਾ। ਸੌ ਲਾਟ ਜੀਵੇ ਦੀ ਕੰਧ ਤੇ ਕੱਪੜੇ ਤੇ ਫੋਟੋ ਬਣਾ ਦੀਏ ਬਣੌਤੀ, ਪਤੰਗਾਂ ਨੇ ਤਰੇ ਵਿੱਚ ਜਾ ਕੇ ਬਹਿੰਦਾ। ਮਨੁੱਖ ਤੇਰੇ ਵਾਸਤੇ ਦੇਵੀ ਦੇ ਲਾਟ, ਤੇਰੇ ਘਰ ਵਾਲੀ ਹੈ ਜੋ ਆਪਣੇ ਇਮਾਨ ਧਰਮ ਵਿੱਚ ਪੱਕਿਆ ਰਹਿਣਾ ਸੀ, ਇਸ ਗ੍ਰਿਸ ਮਾਰਗ ਵਿੱਚ ਚੱਲ ਕੇ ਆਪਣਾ ਜੀਵਨ ਸੁਚੱਜਾ ਰੱਖਣਾ ਸੀ, ਪਰ ਥਾਵਾਂ ਥਾਵਾਂ ਤੇ ਇਹ ਖਾਨਾ ਲਾਹਣ ਤਾਂ ਸੋਨਾ ਹੈ, ਕੀ ਥੋੜਿਆ ਕਰਨਾ ਸੀ ਇਸ ਮਨੁੱਖਾ ਜਨਮ ਵੱਲੋਂ। ਇੱਕ ਵਿਸ਼ੇ ਨੇ ਇਸ ਨੂੰ ਮਾਰ ਦਿੱਤਾ ਤੇ ਰਸਨਾ ਵਾਸਤੇ ਬੇਨਤੀ ਕਰ ਦਿੱਤੀ ਹੈ। ਬਾਕੀ ਖਾਲਸਾ ਜੀ, ਰਸ ਗੰਧ ਤੇ ਸੁਗੰਧੀ ਵਾਸਤੇ ਕਰੇ ਕਿਸੇ ਪ੍ਰਕਾਰ ਦਾ ਤੇਲ ਭਾਵਦਾ, ਕਰੇ ਕਿਸੇ ਪ੍ਰਕਾਰ ਦੀ ਸੁਗੰਧੀ ਮਾਦਾ ਵਾਸ਼ਨਾ ਨੂੰ ਪੂਰਿਆ ਕਰਨ ਵਾਸਤੇ, ਜਿਵੇਂ ਕੈਰਮਾਨ ਦੇ ਟਾਈਮ ਦਾ ਜੰਗ ਆਉਂਦਾ, ਕ੍ਰੀਚਕ ਬੈਠਾ ਸੀ ਉਸ ਨੂੰ ਜਾ ਕੇ ਧੀਰ ਸਾਹਿਬ ਨੇ ਮੌਤ ਦੇ ਘਾਟ ਪਾ ਰਿਹਾ ਸੀ, ਤੇਲ ਛਿੜਕੇ ਛਿੜਕਾਈ ਰਹਿ ਗਏ ਸੀ। ਐਸੀ ਹਾਲਤ ਜੀਵਾਂ ਦੇ ਵਿਕਾਰਾਂ ਦੇ ਅਧੀਨ ਹੁੰਦੀ ਹੈ। ਸੋ ਜਨਮ ਬਿਰਥਾ ਜਾਤ ਰੰਗ ਮਾਇਆ ਚ, ਤੇ ਮਾਇਆ ਦੇ ਰੰਗ ਪ੍ਰੇਮ ਕਰਕੇ ਮਨੁੱਖਾ ਜੀ ਤੇਰਾ ਇਹ ਜੀਵ ਵਿਅਰਥੀ ਜਾ ਰਿਹਾ। ਅਣਕ ਵਾਸਤ ਸੁੰਦਰ ਪਹਿਰਾਇਆ, ਜਾਂ ਡਰਨਾ ਖੇਤ ਮਾਹਣ ਡਰਾਇਆ, ਸਗਲ ਸਰੀਰ ਆਪ ਸਰਤਾਨ, ਮੇਰੇ ਫਲ ਮਨੁੱਖ ਜਪਾ ਨਹੀਂ ਨਾਮ। ਸੋ ਸਤਿਗੁਰੂ ਜੀ ਕਹਿੰਦੇ ਨਿਸਫਲ ਆ ਮਨੁੱਖਾ ਜਨਮ, ਜਿਹੜਾ ਪਰਮੇਸ਼ਵਰ ਦੀ ਭਗਤੀ ਨਹੀਂ ਕਰਦਾ ਗਾ। ਇਸ ਵਾਸਤੇ ਮਾਇਆ ਦੇ ਰੰਗ ਪੌਂਕਾਂ ਵਿੱਚ ਲੱਗ ਕੇ ਆਪਣੇ ਆਪ ਨੂੰ ਨਾ ਗਾਲਣਾ ਕਰ, ਭਜਨ ਵਿੱਚ ਕੱਠੇ ਪੈਰ ਲਗਾ ਰਹੋ।
ਜਪ ਤਪ ਸੰਜਮ ਧਰਮ ਨਾ ਕਮਾਇਆ।
ਬੇਨਤੀ ਕਰੀਏ ਸੱਚੇ ਪਾਤਸ਼ਾਹ ਜੀ, ਜਪ ਤਪ ਸੰਜਮ, ਮੈਂ ਨਾ ਤਾਂ ਕੋਈ ਜਪ ਕੀਤਾ ਹੈ, ਨਾ ਕੋਈ ਤਪੱਸਿਆ ਕੀਤੀ ਹੈ, ਨਾ ਸੰਜਮ ਇੰਦਰੀਆਂ ਦਾ ਦਮਨ ਕੀਤਾ ਹੈ, ਜੋ ਵਿਸ਼ਾ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ ਸੀ। ਇਸ ਪਾਸੇ ਜੀਵਨ ਦਿਨੇ ਰਾਤ ਗਲਿਆ ਹੋਇਆ ਧਾਰਮਿਕ ਮਾਂ ਹੈ, ਜਿਹੜਾ ਮੇਰੇ ਵਿੱਚ ਪੱਕਿਆ ਰਹਿਣਾ ਸੀ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਏਕਾ ਨਾਰੀ ਜਪੀਏ ਪੜ ਨਾਰੀ ਕੀ ਭੈਣ ਵਿਖਾਉਣਾ। ਇਹ ਜਦੋਂ ਧਰਮ ਕਮਾਉਣਾ ਸੀ ਬਾਬਾ ਦੀਪ ਸਿੰਘ ਜੀ ਦੇ ਤਰ੍ਹਾਂ, ਹੋਰ ਸ਼ਹੀਦਾਂ ਦੇ ਤਰ੍ਹਾਂ, ਭਾਈ ਮਤੀ ਦਾ ਜੀ ਸਰ, ਇਹ ਤੁਹਾਨੂੰ ਵੀ ਅਸੀਂ ਕੋਈ ਨੀ ਕਮਾਇਆ ਸੱਚੇ ਪਾਤਸ਼ਾਹ ਤੁਸੀਂ ਖਾਲੀ ਹਾਂ। ਇਹ ਸਾਰੀਆਂ ਚੀਜ਼ਾਂ ਕਰਦਿਆਂ ਫਿਰ ਕਹਿਣਾ, ਜਤੀ ਵੀ ਰਹਿਣਾ, ਜਪ ਵੀ ਕਰਨਾ ਹੈ, ਤਪੱਸਿਆ ਵੀ ਕਰਨੀ, ਸੇਵਾ ਕਰਨੀ ਹੈ, ਇੰਦਰੀਆਂ ਨੂੰ ਅੱਗੇ ਪੈਰ ਰੋਕ ਕੇ ਰੱਖਣਾ, ਹੱਥਾਂ ਨੂੰ ਮਾੜਾ ਕੰਮ ਨਹੀਂ ਕਰਨਾ ਗਾ, ਪੈਰਾਂ ਨਾਲ ਸੰਗਤ ਵੱਲ ਨਹੀਂ ਜਾਣਾ ਗਾ, ਅੱਖਾਂ ਨਾਲ ਬਗਾਨਾ ਰੂਪ ਨਹੀਂ ਤੱਕਣਾ, ਕੰਨਾਂ ਨਾਲ ਬਗਾਨੀ ਨਿੰਦਿਆ ਤੇ ਆਪਣੇ ਧੁੱਪ ਖੁੜ ਕੇ ਖੁਸ਼ ਨਹੀਂ ਹੋਣਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਧੀਨ ਕਰਕੇ ਫਿਰ ਕਹਿਣਾ, ਸੱਚੇ ਪਾਤਸ਼ਾਹ ਜੀ ਕੋਈ ਵੀ ਯਤਨ ਨਹੀਂ ਕੀਤਾ ਗਾ, ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਹੀਣੇ ਹਾਂ, ਖਾਲੀ ਹਾਂ।
ਸੇਵਾ ਸਾਧ ਨਾ ਜਾਣਿਆ ਹਰ ਰਾਇਆ,
ਸੱਚੇ ਪਾਤਸ਼ਾਹ ਸੇਵਾ ਸਾਧ ਨਾ ਸਾਰੇ ਮਹਾਤਮਾ ਨੇ ਸੇਵਾ ਕਰਨੀ ਸਿੱਖੀ ਹੈ, ਤੇ ਨਾ ਜਾਣਿਆ ਹਰ ਰਾਇਆ, ਨਾ ਹਰੀ ਰੂਪ ਪ੍ਰਕਾਸ਼ ਰੂਪ ਪਰਮੇਸ਼ੁਰ ਨੂੰ ਕਦੇ ਦੇਖਿਆ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜੇ ਅੱਖਾਂ ਨਾਲ ਸਾਧ ਸੰਗਤ ਦੇ ਦਰਸ਼ਨ ਨਹੀਂ ਕੀਤੇ ਤੇ ਅੱਖਾਂ ਕੱਢ ਦੇਣੀਆਂ ਚਾਹੀਦੀਆਂ, ਨੈਣਾਂ ਦੇਖ ਕੇ ਸਾਧ ਤੇ ਨੈਣ ਦਿਹਾਲਿਆ, ਜੇ ਨੇਤਰ ਨਾਲ ਸੰਗਤ ਦੇ ਦਰਸ਼ਨ ਨਹੀਂ ਤਾਂ ਐਸੀਆਂ ਅੱਖਾਂ ਨੂੰ ਖੁੱਟੀਆਂ ਬਣਾ ਲੈਣਾ ਚਾਹੀਦਾ, ਨੇਤਰ ਕੱਢ ਦੇਣੇ ਚਾਹੀਦੇ ਹਨ। ਕੀ ਕਰਨੀਆਂ ਰੱਖ ਕੇ ਐਸੀਆਂ ਕਰਨਾ ਸੁਣੀ ਨਾਲ ਕਰਨ ਨੂੰ ਦਿਖਾ ਲਿਆ, ਜੇ ਨਾਲ ਸ਼ਬਦ ਨੀ ਗੁਰਬਾਣੀ ਦਾ ਕੰਨਾਂ ਨਾਲ ਸੁਣਦੇ ਤਾਂ ਸਿੱਖਾਂ ਢਾਲ ਕੇ ਬੰਦ ਕਰ ਦੇਣੇ ਚਾਹੀਦੇ ਕੰਨ, ਰਸਮਾਂ ਜਪਾਂ ਦੇ ਨਾਲ ਤਿਲ ਤਿਲ ਕਰ ਕੱਟੀਏ, ਰਸਮ ਜਿਹੜੀ ਹੈ ਟੁਕੜੇ ਟੁਕੜੇ ਕਰਕੇ ਵੰਡ ਦੇਣੀ ਚਾਹੀਦੀ ਹੈ, ਪਰਮੇਸ਼ੁਰ ਦੀ ਭਗਤੀ ਤੋਂ ਜਿਹੜੀ ਰਹਿਤ ਹੈ, ਅੱਠੇ ਪੈਰੀ ਚੁਗਲੀ ਤੇ ਫਰਾੜ ਦੀਆਂ ਗੱਲਾਂ ਵਿੱਚ ਲੱਗੀ ਹੋਈ ਹੈ। ਸੱਚੇ ਪਾਤਸ਼ਾਹ ਪ੍ਰਤੱਖ ਕਰਕੇ ਵੀ ਤੈਨੂੰ ਜਾਣਿਆ ਨਹੀਂ, ਜੇ ਪ੍ਰਤੱਖ ਕਰਕੇ ਜਾਣਦੇ ਵੀ ਇਹ ਕੁਕਰਮ ਕਿਉਂ ਭੋਗੀਏ, ਕਿਰਪਾ ਕਰਕੇ ਇਹਨਾਂ ਵਿਸ਼ਿਆ ਵਿਕਾਰਾਂ ਤੋਂ ਬਚਾਓ, ਆਪਣੀ ਸਿਤਿਆਸ ਦਾ ਬਖਸ਼ੋ ਅਸੀਂ ਹੀਣੇ ਹਾਂ ਇਸ ਤੋਂ।
ਹਵ ਨਾਨਕ ਹਮ ਨੀਚ ਕਰਮ,
ਸੱਚੇ ਪਾਤਸ਼ਾਹ ਜੀ ਇਹ ਬੇਨਤੀ ਕਰੀਏ, ਬੇਨਤੀ ਕਰਨ ਦਾ ਤਰੀਕਾ ਹੈ, ਸੱਚੇ ਪਾਤਸ਼ਾਹ ਅਸੀਂ ਮੀਨੇ ਕਰਮਾਂ ਨੂੰ ਕਰਨ ਵਾਲਿਆਂ, ਕੰਚ ਨਾਰੀ ਨੂੰ ਜੀਓ ਲੋ ਤੁਹਾਨੂੰ ਮਿੱਠਾ ਮਾਇਆ, ਇਹਦੇ ਵਿੱਚ ਸੱਚੇ ਪਾਤਸ਼ਾਹ ਲੱਗੇ ਹਨ, ਸੋਏ ਨਾ ਮਿਲ ਜਾਵੇ, ਸੋਏ ਦੇ ਰੰਗੀ ਇਸਤਰੀ ਮਿਲ ਜਾਵੇ, ਵਿਸ਼ਵਾਂ ਵਿਕਾਰਾਂ ਦੇ ਭੋਗਣ ਵਾਲੇ ਪਾਸੇ ਚਿੱਤ ਲੱਗਾ ਹੋਇਆ, ਕਿਰਪਾ ਕਰਕੇ ਇਸ ਤੋਂ ਬਚਾ ਲਓ। ਕਈ ਲੋਕ ਕਹਿੰਦੇ ਜੀ ਸਾਨੂੰ ਕਿਹੜਾ ਕੋਈ ਪਾਪ ਲੱਗ ਚੱਲਿਆ, ਮਹਾਰਾਜ ਨੇ ਬਚਨ ਕਹੇ ਹਨ ਕਿ ਭਾਈ ਰਸ ਸੋਇਨਾ ਦਾ ਸਰੂਪਾ ਕਾਮਣ, ਰਸ ਪਰਮਲ ਕੀ ਵਾਤ, ਰਸ ਘੋੜੇ ਦਾ ਸੀਜਾ ਮੰਦਰ, ਰਸ ਮੀਠਾ ਰਸ ਮਾਤ, ਇੱਕ ਰਸ ਸਰੀਰ ਕੇ ਤੈ ਘੱਟ ਨਾਮ ਨਿਵਾਸ, ਇਤਨੇ ਰਸ ਹੈ ਸਰੀਰ ਵਿੱਚ ਤੇ ਮੈਨੂੰ ਭੋਗਣ ਦੀ ਇੱਛਾ ਲੱਗੀ ਹੋਈ ਹੈ ਕਿ ਕਿਹੜੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵੱਸ ਜਾਵੇ। ਰਸ ਸੋਇਨਾ ਤੇ ਸੋਇਨਾ ਦੀ ਰਸ ਭਰੇ ਨਾ ਕਿਸੇ ਨੂੰ ਬਹੁਤਾ ਮਿਲ ਜਾਵੇ, ਤੇ ਰੂਪਾ ਚਾਂਦੀ ਇਕੱਠੀ ਹੋ ਜਾਵੇ, ਰਸ ਨਾਲ ਰੂਪਾ ਕਾਮਣ, ਤੇ ਇਸਤਰੀਆਂ ਸੋਏ ਰੰਗੀਆਂ ਸੁੰਦਰ ਸਰੂਪ ਵਾਲੀਆਂ ਪ੍ਰਾਪਤ ਹੋਣ, ਰਸ ਨਾਲ ਰੂਪਾ ਕਾਮਣ, ਰਸ ਪਰਮਲ ਕੀ ਬਾਤ, ਤੇ ਚੰਦਨ ਦੀ ਸੁਗੰਧੀ ਛਿੜਕੀ ਹੋਵੇ, ਇਹਦਾ ਰਸ ਵੀ ਚੰਦੇ ਹਨ ਜੀਵ, ਰਸ ਪਰਮਲ ਕੀ ਬਾਤ, ਰਸ ਘੋੜੇ ਘੋੜੇ ਚੰਗੇ ਚਾਹੀਦੇ ਆ, ਰਸ ਤੇਜਾ ਦੁੱਧ ਵਰ ਦੁੱਧ ਦੀ ਝੱਗ ਵਰਗੀ ਚਿੱਟੀ ਸੇਜਾ ਸਾਫ਼ ਸੁੰਦਰ ਚਾਹੀਦੀ ਹੈ, ਰਸ ਘੋੜੇ ਦਾ ਸੇਜਾ ਮੰਦਰ, ਕਹਿੰਦੇ ਕੁਲੀ ਚ ਦੇਣੀ ਨੀ ਕੱਟੀ ਦੇ ਗਏ, ਗੁਰਮਤਿ ਇਹ ਕਹਿ ਰਹੀ ਕਿ ਭਰੀ ਸੁਹਾਵੀ ਸ਼ਾਸਤਰੀ ਜਾਣਾ ਗੁਣ ਗਾਏ, ਪਰ ਵਿਕਾਰੀ ਲੋਕ ਕਹਿੰਦੇ ਕਿ ਸੇਜਾ ਹੋਵੇ ਦੁੱਧ ਵਰਗੀ ਚਿੱਟੀ ਤੇ ਮੰਦਰ ਹੋਣ ਚੰਗੇ ਪੱਕੇ, ਸੋ ਚੂਨੇ ਗੱਚ ਕਿਤੇ ਲਿਪਣੇ ਵੀ ਨਾ ਪੈਣ ਛੇਤੀ, ਰਸ ਨੂੰ ਰਸ ਮੰਦਰ, ਰਸ ਘੋੜੇ ਦਾ ਸੇਜਾ ਮੰਦਰ, ਰਸ ਮਿੱਠਾ ਕਹਿੰਦੇ ਮਿੱਠੇ ਰਸ ਚਾਹੀਦੇ, ਤੇ ਰਸ ਮਾਸ, ਕਹਿੰਦੇ ਮਾਸ ਵੀ ਕਦੇ ਤਿੱਤਰਾਂ ਵਾਲਾ, ਕਦੇ ਬਟੇਰਿਆਂ ਦਾ, ਕਦੇ ਮੱਛੀ ਤਰੀ ਭਾਲਦੇ, ਕਦੇ ਭੁੱਜੀ ਹੋਈ ਭਾਲਦੇ ਹੈ, ਕਦੇ ਤਰੀ ਵਾਲੀ ਭਾਲਦੇ, ਐਸੀ ਹਾਲਤ ਜੀਵਾਂ ਦੀ ਹੋ ਚੁੱਕੀ ਹੈ, ਕਹਿ ਘੱਟ ਨਾਮ ਨਿਵਾਸ ਮਹਾਰਾਜ, ਕਹਿੰਦੇ ਕਿਹੜੇ ਅਰਥ ਦੇ ਚੁਰਾਹੇ ਤੋਂ ਪਰਮੇਸ਼ਰ ਦਾ ਤੁਸੀਂ ਨਿਵਾਸ ਭਾਲਦੇ ਹੋ, ਚੌਂਕੇ ਵਸਤੂ ਅੰਦਰ ਵਸਤੂ ਸਮਾਰ ਹੈ, ਦੂਜੀ ਹੋਵੇ ਪਾਸ, ਜੇ ਪਹਿਲਾਂ ਪਾਸੇ ਕਰਕੇ ਵਸਤੂ ਨੂੰ ਖਾਲੀ ਵਰਤਨ ਕਰਾਂਗੇ ਤਾਂ ਹੀ ਬਾਹਰੋਂ ਵਸਤੂ ਪਵੇਗੀ, ਜੇ ਪਹਿਲਾਂ ਪੂਰਿਆ ਹੋਇਆ ਵਿਕਾਰਾਂ ਦੇ ਨਾਲ ਹਿਲਦਾ, ਫਿਰ ਬਾਹਰੋਂ ਗੁਰਮੁਖ ਦੁਆਰਾ ਜਿਹੜਾ ਆਤਮਾਨੰਦ ਨੂੰ ਪ੍ਰਾਪਤ ਕਰਨਾ ਸਿਰ ਕਿਵੇਂ ਟਿਕੇਗਾ, ਇਸ ਵਾਸਤੇ ਪਹਿਲਾਂ ਇਹਨਾਂ ਚੀਜ਼ਾਂ ਦਾ ਤਿਆਗ ਕਰਕੇ ਸਤਿਗੁਰ ਦੇ ਨਾਲ ਲਾ ਕੇ ਆਪਣੇ ਜੀਵਨ ਨੂੰ ਸੁਧਾਰਨਾ ਚਾਹੀਦਾ ਹੈ। ਬੇਨਤੀਆਂ ਕਰੀਏ ਸੱਚੇ ਪਾਤਸ਼ਾਹ, ਤਾਂ ਨੀਵੀਆਂ ਕਰਮਾਂ ਵਾਲੇ ਹਾਂ, ਕਹੋ ਨਾਨਕ ਕਰਮ ਨੀਚ ਕਰਮ, ਸੱਚੇ ਪਾਤਸ਼ਾਹ ਅਸੀਂ ਨੀਵੇਂ ਕਰਮਾਂ ਕਮਾਉਣ ਵਾਲੇ ਹਾਂ, ਕ੍ਰੋਧੀ ਹਾਂ, ਕਾਮੀ ਹਾਂ, ਲੋਭੀ ਹਾਂ, ਮੋਹੀ ਹਾਂ, ਹੰਕਾਰੀ ਹਾਂ, ਵਿਵਚਾਰੀ ਹਾਂ, ਸੱਚੇ ਪਾਤਸ਼ਾਹ ਚੋਰ ਯਾਰ ਠੱਗ ਹਾਂ, ਇਹਨਾਂ ਚੀਜ਼ਾਂ ਤੋਂ ਸਾਨੂੰ ਬਚਾ ਕੇ ਰੱਖੋ। ਐਸੇ ਕਰਮ ਕਰਨ ਵਾਲਿਆਂ ਤੁਹਾਡਿਆਂ ਚਰਨਾਂ ਵਿੱਚ ਇਹ ਬੇਨਤੀ ਹੈ, ਮੈਂ ਜਿਹਾ ਨਾ ਅਗਰ ਧਕਾਣ ਹੈ ਤੇ ਨਾ ਹੋਵਾ ਨਾ ਹੋਣ ਹਰ। ਭਾਈ ਗੁਰਦਾਸ ਜੀ ਨੇ ਆਪਣੇ ਆਪ ਨੂੰ ਬਹੁਤ ਹੀ ਨਿਰਮਾਣਤਾ ਵਾਲੇ ਸ਼ਰਧਾ ਵਾਲੇ ਬਚਨਾਂ ਦੁਆਰਾ ਪ੍ਰਗਟ ਕਰਕੇ ਵਿਖਾਇਆ। ਸਤਿਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ ਦੇ ਚਰਨਾਂ ਵਿੱਚ ਜੋੜੀਆਂ ਕੀਤੀਆਂ ਸਨ। ਮੈਂ ਜਿਹਾ ਨਾ ਹਰਾਮ ਖੋਰ ਚੋਰ ਨੂੰ ਕੋਈ ਅਵਗਣ ਯਾਰਾ, ਮੇਰੇ ਵਰਗਾ ਕੋਈ ਹਰਾਮ ਖੋਰ ਨਹੀਂ, ਕੋਈ ਚੋਰ ਸੱਚੇ ਪਾਤਸ਼ਾਹ ਮੇਰੇ ਵਰਗਾ ਵੱਡਾ ਕੋਈ ਨਹੀਂ, ਮੇਰੇ ਵਰਗਾ ਕੋਈ ਔਗਣ ਵਾਲਾ ਨਹੀਂ ਹੈ। ਸਤਿਗੁਰੂ ਦੀ ਕਿਰਪਾ ਕਰਕੇ ਬਖਸ਼ ਰਹੋ, ਇਹ ਬੇਨਤੀਆਂ ਜੋੜੀਆਂ ਕਰੀਏ ਗੁਰੂ ਦੇ ਚਰਨਾਂ ਵਿੱਚ।
ਮਰਨ ਪਰੇ ਕੀ ਰਾਖ ਸਰਮਾ,
ਸੱਚੇ ਪਾਤਸ਼ਾਹ ਆਪ ਜੀ ਦੀ ਸਰਨ ਪਰਿਆ ਲਾਜ ਰੱਖ ਲਵੋ। ਸਾਡੀ ਹਾਲਤ ਤਾਂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਉਪਾਓ ਡੋਬੇ ਪੱਥਰ ਤਾਰੇ, ਜਿਹੜਾ ਅਗਨ ਬਰਾਬਰ ਤੱਪਾ ਚੀਤਰ ਵਗਾ ਕਾਤੀ, ਪਰਤ ਨਾਲ ਹੁਕਮ ਪਛਾਣਾ ਸੁੱਖ ਹੋਵੇ ਦਿਨ ਰਾਤੀ, ਕਿਰਪਾ ਕਰਕੇ ਬਖਸ਼ ਰਹੋ ਅਸੀਂ ਖਤੇ ਬਹੁਤ ਕਮਾਨ ਦੇ, ਅੰਤਰ ਪਾਰਾ ਵਾਰ ਆ ਕਿਰਪਾ ਕਰਕੇ ਬਖਸ਼ ਲਹੋ, ਪਾਪੀ ਵੱਡ ਗੁਨੇਗਾਰ ਐਸੇ ਹਾਂ। ਸਰਨ ਆਪ ਜੀ ਦੀ ਤੱਕੀ ਆ, ਆਪ ਜੀ ਨੂੰ ਲਾਜ ਹੈ। ਲੋਕਾਂ ਨੇ ਕਹਿਣਾ ਕਿ ਕਣਗੀ ਧਰਦਾ ਹੋ ਕੇ ਕੀ ਕਰਦਾ ਹੈ, ਜਿਸ ਤਰ੍ਹਾਂ ਜੋਗਾ ਸਿੰਘ ਨੂੰ ਬਚਾਇਆ ਸਾਨੂੰ ਵੀ ਕਿਰਪਾ ਕਰਕੇ ਬਚਾ ਲਵੋ, ਬਖਸ਼ ਲਵੋ। ਇਹ ਸਤਿਗੁਰੂ ਗਰੀਬ ਨਿਵਾਸ ਜੀ ਨੇ ਹਰਿ ਰਾਜ ਸਾਹਿਬ ਦੇ ਸ਼ਬਦ ਜਿਹੜੇ ਹਨ ਉਹ ਸੰਪੂਰਨ ਕੀਤੇ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਪੁੱਛਿਆ ਕਿ ਹੇ ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਜੋ ਸੁਣ ਸਮਾਧੀਆਂ ਵਾਲੇ ਹਨ ਉਹਨਾਂ ਦੀ ਕੀ ਅਵਸਥਾ ਹੈ, ਕਿੱਥੇ ਰਹਿੰਦੇ ਹਨ, ਸਾਨੂੰ ਇਹ ਦਰਸ਼ਨ ਕਰਵਾਓ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਚੰਗਾ ਭਾਈ ਨੇਤਰ ਬੰਦ ਕਰੋ। ਜਦੋਂ ਨੇਤਰ ਬੰਦ ਕਰਵਾਏ ਤਾਂ ਹੋਰ ਲੋਕ ਸਤਿਗੁਰੂ ਅੰਗਦ ਦੇਵ ਜੀ ਗਏ, ਕੀ ਵੇਖਿਆ ਰਸਤੇ ਦੇ ਵਿੱਚ ਪਹਿਲਾਂ ਮਿਲੇ, ਜਿਹੜੇ ਪਹਿਲਾਂ ਮਿਲੇ ਹਨ ਸਤਿਗੁਰੂ ਜੀ ਨੂੰ ਉਹਨਾਂ ਦੇ ਜਿਹੜੇ ਮੂੰਹ ਹੈ ਉਹ ਪਿੱਛੇ ਨੂੰ ਲੱਗੇ ਹੋਏ ਹਨ, ਸੋ ਪੈਰ ਅਗਾਂਹ ਨੂੰ ਹੈ। ਉਦੋਂ ਅੱਗੇ ਤੁਰੇ ਤਾਂ ਕਾਲੇ ਮੂੰਹ ਵਾਲੇ ਲੋਕ ਮਿਲੇ, ਉਦੋਂ ਅਗਾਂਹ ਸਤਿਗੁਰੂ ਜੀ ਹੋਰ ਕੁਝ ਗਏ ਤਾਂ ਦਰਾਤਾਂ ਦੇ ਨਾਲ ਮਨੁੱਖ ਨੂੰ ਲਟਕਾ ਕੇ ਤੇ ਲੜਕੀਆਂ ਖਾ ਰਹੀਆਂ ਹਨ। ਉਦੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਵੀ ਗਏ ਤਾਂ ਧੌੜਾਂ ਦੇ ਵਿੱਚ ਕਿੱਲੇ ਖੋਚੇ ਹੋਏ ਲੋਕਾਂ ਦੇ ਮਿਲੇ। ਉਹਨਾਂ ਸਾਰਿਆਂ ਨੂੰ ਪੁੱਛਿਆ ਸਤਿਗੁਰੂ ਜੀ ਨੇ ਇਹ ਭਾਈ ਤੁਸੀਂ ਸੁਣ ਸਮਾਧੀਆਂ ਵਾਲੇ ਹੋ, ਕਹਿੰਦੇ ਨਹੀਂ ਜੀ ਅਸੀਂ ਨਹੀਂ ਹਾਂ ਤੇ ਹੋਰ ਹਨ। ਸਤਿਗੁਰੂ ਜੀ ਵਿਚਰਦੇ ਵਿਚਰਦੇ ਜਦੋਂ ਅੱਗੇ ਗਏ ਤਾਂ ਇੱਕ ਬੜਾ ਸੁੰਦਰ ਮਕਾਨ ਹੈ, ਉਸ ਵਿੱਚ ਜਾ ਕੇ ਵੇਖਿਆ ਆਸਰੇ ਲੱਗੇ ਹੋਏ ਹੈ ਪਰ ਜਗ੍ਹਾ ਸਾਰੀ ਖਾਲੀ ਹੈ। ਕੁਝ ਸਮਾਂ ਸਤਿਗੁਰੂ ਜੀ ਬੈਠੇ, ਕੁਝ ਲੋਕ ਉੱਥੇ ਆਏ, ਉਹਨਾਂ ਨੂੰ ਸਤਿਗੁਰੂ ਜੀ ਮੇਰੇ ਬੜੇ ਪਿਆਰ ਨਾਲ ਪੁੱਛਿਆ ਕਿ ਤੁਸੀਂ ਸੁਣ ਸਮਾਧੀਆਂ ਵਾਲੇ ਹੋ, ਕਹਿੰਦੇ ਹਾਂ ਜੀ। ਫਿਰ ਪੁੱਛਿਆ ਕੀ ਕਾਰਨ ਹੈ ਇੱਥੇ ਆਉਣ ਦਾ, ਤੁਸੀਂ ਰਹਿੰਦੇ ਕਿੱਥੇ ਹੋ, ਕਹਿੰਦੇ ਸੱਚਖੰਡ ਵਿੱਚ ਰਹਿੰਦੇ ਹਾਂ, ਰਹਿ ਰਾਸ ਸਾਹਿਬ ਦੇ ਟਾਈਮ ਤੇ ਸਾਨੂੰ ਬਾਹਰ ਕੱਢਿਆ ਜਾਂਦਾ, ਇਹ ਕੀ ਕਾਰਨ ਭਾਈ? ਕਹਿੰਦੇ ਜਿਸ ਵੇਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੱਚਖੰਡ ਵਿੱਚ ਗਏ ਹਨ, ਸੋ ਦਸਤਗੀਰ ਦੇ ਪੁੱਤਰ ਨੂੰ ਨਿਹਾਲ ਕੀਤਾ, ਸੋ ਸਤਿਗੁਰੂ ਗਰੀਬ ਨਿਵਾਸ ਜੀ ਨੇ ਸਾਰਿਆਂ ਥਾਵਾਂ ਤੇ ਭਗਤੀ ਹੁੰਦੀ ਵਿਖਾਈ ਸੀ, ਚਰਨ ਪਾ ਕੇ ਸਾਰਿਆਂ ਥਾਵਾਂ ਤੇ ਸਾਰੇ ਲੋਕਾਂ ਨੂੰ ਨਿਹਾਲ ਕੀਤਾ ਸੀ। ਉਦੋਂ ਤੋਂ ਲੈ ਕੇ ਜੋ ਸੁਰਬ ਸੱਚਖੰਡ ਵਿੱਚ ਗੁਰੂ ਸਾਹਿਬ ਨੇ ਉਚਾਰਿਆ ਹੈ, ਇਹ ਹੁਕਮ ਹੋ ਗਿਆ ਉਦੋਂ ਤੋਂ ਕਿ ਭਾਈ ਸ਼ਾਮ ਦੇ ਟਾਈਮ ਤੇ ਸੁਰਬਰ ਦਾ ਪਾਠ ਰਹਿ ਰਾਜ ਸਾਹਿਬ ਦਾ ਪਾਠ ਕਰਿਆ ਕਰਨਾ, ਜਿਹੜਾ ਨਹੀਂ ਕਰ ਸਕਦਾ ਉਹ ਸੁਣੇ ਜ਼ਰੂਰ, ਜਿਹੜਾ ਨਾ ਕਰੇਗਾ ਤੇ ਨਾ ਸੁਣੇਗਾ ਉਹਨੂੰ ਰਹਿ ਰਾਜ ਸਾਹਿਬ ਦੇ ਟਾਈਮ ਤੇ ਸੱਚਖੰਡ ਵਿੱਚ ਜਗ੍ਹਾ ਨਹੀਂ ਮਿਲੇਗੀ, ਬਾਹਰ ਕੱਢਿਆ ਜਾਇਆ ਕਰੇਗਾ। ਸਤਿਗੁਰੂ ਜੀ ਸਾਨੂੰ ਆਪਣੀ ਬੰਦਗੀ ਦਾ ਆਪਣੇ ਅਭਿਆਸ ਦਾ ਬੜਾ ਭਾਰੀ ਮਾਣ ਸੀ, ਅਸੀਂ ਕਹਿੰਦੇ ਸੀ ਅਸੀਂ ਇੱਥੇ ਪੈਰ ਜਾਪ ਕਰਦੇ, ਸਾਡੇ ਰੋਮ ਰੋਮ ਵਿੱਚ ਵਾਹਿਗੁਰੂ ਦਾ ਜਾਪ ਚੱਲਦਾ, ਸਾਨੂੰ ਰਹਿ ਰਾਜ ਸਾਹਿਬ ਦਾ ਪਾਠ ਕਰਨ ਦੀ ਕੀ ਲੋੜ ਹੈ। ਅਸੀਂ ਇਸ ਹੰਕਾਰ ਵਿੱਚ ਆ ਕੇ ਇਹ ਨਿਯਮ ਛੱਡ ਦਿੱਤਾ ਸੀ, ਹੁਣ ਜਦੋਂ ਰਹਿ ਰਾਜ ਸਾਹਿਬ ਦਾ ਟਾਈਮ ਹੁੰਦਾ ਉਹਨਾਂ ਵਕਤ ਸਾਨੂੰ ਸੱਚਖੰਡ ਵਿੱਚੋਂ ਬਾਹਰ ਕੱਢਿਆ ਜਾਂਦਾ ਸੀ, ਇੱਥੇ ਬਤੀਤ ਕਰਦੇ ਹਾਂ, ਬਾਕੀ ਸਮਾਂ ਅਸੀਂ ਸਾਰਾ ਸੱਚਖੰਡ ਵਿੱਚ ਰਹਿੰਦੇ ਹਾਂ। ਸੋ ਕਾਨੂੰਨ ਲਾ ਕੇ ਆਪਣੇ ਸਰੀਰ ਨੂੰ ਵਿਕਾਇਆ ਸੀ, ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਦਾ ਜਾਪ ਉਹਨਾਂ ਸੁਣ ਸਮਾਧੀਆਂ ਵਾਲਿਆਂ ਦੇ ਸਰੀਰ ਵਿੱਚੋਂ ਸੁਣਿਆ ਸੀ ਗੁਰੂ ਅੰਗਦ ਦੇਵ ਜੀ ਨੇ।